हर पल लीला और वृत्ति कर्म दृढ़ा पर वृत्ति कर्म दृढ़ा बलराम जियो हर पल धर्म दृढ़ हर नाम धियावा धर्म दृढ़
कहे नाम
लोम पहली आरंभ काज रचा
चौथे पातशाह जी ने इस एक शब्द दे चार पद वरते मन नूं जीवन दे सफर लई चार पिड़ा निश्चित कर पड़ा वाइज सफर करना आसान हो जाता है। एक पड़ा ते रुक के अगले पड़ा प्रति वाकफियत लेके ताजा दम हो अगला सफर शुरू करना ते अगले पड़ा ते फिर रुक जाना ते सोचना पिछला सफर कैसा रहा है उन्दिया की प्राप्तियां ने अगले सफर लई फिर पूछ लेना ते पूछ के उस दसे हुए साधन जुगत नाल अगला सफर शुरू करना इउं हन ए चार पिड़ा ਜੀਵਨ ਦੇ ਚਾਰ ਪਿੜਾ। ਜਿਵੇਂ ਮਨੁੱਖ ਚੱਲਦਾ ਹੈ ਨਾ ਕਿਸੇ ਸਫ਼ਰ ਲਈ ਤੇ ਪਿੜਾ ਕਰਦਾ ਹੈ, ਇਸੇ ਤਰ੍ਹਾਂ ਸੁਰਤ ਵੀ ਅਵਸਥਾ ਵੀ ਚੱਲਦੀ ਹੈ। ਅਵਸਥਾ ਗੁਰੂ ਦੀ ਅਗਵਾਈ ਵਿੱਚ ਚੱਲਦੀ ਹੈ, ਉਹ ਵੀ ਪਿੜਾ ਕਰਦੀ ਹੈ, ਸਫ਼ਰ ਤੈਅ ਕਰਦੀ ਹੈ। ਆ ਪਰਕਰਮਾ ਕੀ ਨੇ, ਲਾਵਾਂ ਕੀ ਨੇ, ਮੈਂ ਇੱਥੇ ਇੱਕ ਅਰਜ਼ ਕਰਦੇ ਹਾਂ, ਸਿੱਖ ਮਰਿਆਦਾ ਅਨੁਸਾਰ, ਗੁਰੂ ਮਰਿਆਦਾ ਅਨੁਸਾਰ ਆਨੰਦ ਕਾਰਜ ਦੀ ਰਸਮ ਵਿੱਚ ਚਾਰ ਪਰਕਰਮਾ ਨੇ। ਗੁਰੂ ਨੇ ਚਾਰ ਅਵਸਥਾ ਮੰਨੀਆਂ ਨੇ ਤੇ ਚੌਥੀ ਅਵਸਥਾ ਨੂੰ ਪਰਮ ਪਦ ਦੀ ਅਵਸਥਾ ਮੰਨਿਆ ਹੈ, ਮੰਜ਼ਲ ਮੰਨਿਆ ਹੈ। ਸਤਿਗੁਰ ਬਾਣੀ ਵਿੱਚ ਵੈਸੇ ਵੀ ਕਹਿੰਦੇ ਨੇ, ਕਹਿੰਦੇ ਨੇ ਰਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿਨੀ ਪਰਮ ਪਦ ਪਾਇਆ। ਅੰਤਰ ਸੁਣਨ ਬਾਹਰ ਸੁਣਨ ਤਿਰ ਭਵਨ ਸੁਣਨ ਸੁਣਨ, ਚੌਥੇ ਸੁਣਨੇ ਜੋ ਨਰ ਧਿਆਵੇ ਤਨ ਕੋ ਪਾਪ ਨ ਪੁੰਨ। ਤੇ ਜਿੱਥੇ ਪਾਪ ਪੁੰਨ ਖਤਮ ਹੁੰਦਾ ਉਸ ਅਵਸਥਾ ਨੂੰ ਸਹਿਜ ਅਵਸਥਾ ਆਖਦੇ ਨੇ। ਤੇ ਸਹਿਜ ਅਵਸਥਾ ਪਰਮ ਪਦ ਦੀ ਪ੍ਰਾਪਤੀ ਹੈ, ਇਸ ਲਈ ਗੁਰੂ ਨੇ ਬਖਸ਼ਿਸ਼ ਕਰਕੇ ਚਾਰ ਲਾਵਾਂ ਦਾ ਕਨਸੈਪਟ ਦਿੱਤਾ ਹੈ। ਇੱਥੇ ਮੈਂ ਇੱਕ ਗੱਲ ਦੁਹਰਾ ਦੇਣਾ ਚਾਹੁੰਦਾ, ਜਿਵੇਂ ਹਿੰਦੂ ਮਤ ਦੀ ਮਰਿਆਦਾ ਮੁਤਾਬਕ ਸੱਤ ਲਾਵਾਂ ਨੇ, ਸੱਤ ਫੇਰੇ, ਉਹ ਸੱਤ ਦੇ ਛੇ ਨਹੀਂ ਕਰ ਸਕਦੇ, ਸੱਤ ਦੇ ਅੱਠ ਵੀ ਨਹੀਂ ਕਰ ਸਕਦੇ। ਉਹਨਾਂ ਦਾ ਵਿਵਾਹ ਕਾਰਜ ਜਿਹੜਾ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ, ਉਹ ਸੱਤ ਦੇ ਛੇ ਕੀਤਿਆਂ ਵੀ ਪੂਰਾ ਨਹੀਂ ਹੁੰਦਾ, ਅਧੂਰਾ ਰਹਿ ਜਾਂਦਾ, ਤੇ ਅੱਠ ਵੀ ਨਹੀਂ ਕਰ ਸਕਦੇ। ਸੱਤਾਂ ਦੀ ਮਰਿਆਦਾ ਹੈ। ਪਰ ਇਹ ਖਿਆਲ ਕਰਿਓ, ਸਿੱਖ ਜਿਹੜਾ ਹੈ ਗੁਰਮਤ ਮਨਸ਼ਾਦ ਮਰਿਆਦਾ ਅਨੁਸਾਰ ਚਾਰ ਪ੍ਰਕਰਮਾਂ ਕਰਦਾ ਹੈ, ਇਹ ਚਾਰ ਦੀਆਂ ਪੰਜ ਨਹੀਂ ਕਰ ਸਕਦਾ, ਉਹ ਸੱਤ ਦੀਆਂ ਛੇ ਨਹੀਂ ਕਰ ਸਕਦੇ, ਇਹ ਚਾਰ ਦੀਆਂ ਪੰਜ ਨਹੀਂ ਕਰ ਸਕਦਾ, ਇਸ ਵੀ ਕੋਈ ਮੇਲ ਨਹੀਂ। ਇਹ ਗੱਲ ਦੁਹਰਾਉਣਾ ਚਾਹੁੰਦਾ, ਗੁਰੂ ਨੇ ਚਾਰ ਲਾਵਾਂ ਦਾ ਕਨਸੈਪਟ ਦਿੱਤਾ ਤੇ ਚਾਰ ਅਵਸਥਾ ਦੇ ਮੁਤਾਬਕ ਦਿੱਤਾ। ਪਰਕਰਮਾਂ ਦਾ ਕਨਸੈਪਟ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਤ ਨੂੰ ਦਰਮਿਆਨ ਵਿੱਚ ਰੱਖਣਾ ਤੇ ਇਹਦੇ ਦੁਆਲੇ ਪਰਕਰਮਾਂ ਕਰਨੀਆਂ, ਇਸ ਗੱਲ ਦਾ ਪ੍ਰਤੀਕ ਨੇ, ਸੰਕੇਤ ਨੇ ਕਿਹਾ ਮੇਰੇ ਸਤਿਗੁਰੂ ਤੇਰੀ ਮਤ, ਤੇਰੇ ਫੈਸਲੇ, ਤੇਰੀ ਅਗਵਾਈ, ਤੂੰ ਮੇਰੇ ਜੀਵਨ ਦਾ ਕੇਂਦਰ ਹੈ, ਮੇਰੇ ਜੀਵਨ ਦੇ ਸਫ਼ਰ ਦਾ, ਮੇਰੀ ਮੰਜ਼ਿਲ ਲਈ ਤੂੰ ਮੇਰੇ ਜੀਵਨ ਦਾ ਕੇਂਦਰ ਹੈ। ਇਸ ਲਈ ਜਿੰਨੇ ਸਫ਼ਰ ਅੰਦਰ ਮੈਂ ਕਦਮ ਉਠਾਵਾਂਗਾ ਉਹ ਤੇਰੇ ਦੁਆਲੇ, ਬਸ ਇਹ ਇੱਕ ਸੰਕੇਤ ਹੈ ਪਰਕਰਮਾ ਦਾ। ਤੇ ਸੱਜੇ ਪਾਸੋਂ ਪਰਕਰਮਾ ਕਰਨ ਦਾ, ਖੱਬੇ ਪਾਸੋਂ ਪਰਕਰਮਾ ਕਰਨ ਦਾ ਮਰਿਆਦਾ ਰਿਵਾਜ਼ ਕਿਉਂ ਪੰਥਕ ਤੌਰ 'ਤੇ ਬਣਿਆ? ਕਿਉਂਕਿ ਸੱਜਾ ਹੱਥ ਜਿਹੜਾ ਇਹਨੂੰ ਸਤਿਕਾਰਯੋਗ ਮੰਨਦੇ ਨੇ, ਆਪਾਂ ਆਪ ਤੋਂ ਬਜ਼ੁਰਗ ਨੂੰ ਵੱਡੇ ਨੂੰ ਹਮੇਸ਼ਾ ਸੱਜੇ ਪਾਸੇ ਬਿਠਾਉਣੇ ਆ। ਤੇ ਖੱਬੇ ਪਾਸਿਓਂ ਪਰਕਰਮਾ ਕਰਦੇ ਹਾਂ, ਸੰਪੂਰਨ ਪਰਕਰਮਾ ਦੇ ਦਰਮਿਆਨ ਗੁਰੂ ਸੱਜੇ ਪਾਸੇ ਰਹਿੰਦਾ, ਇੱਕ ਸਤਿਕਾਰ ਦਾ ਪ੍ਰਤੀਕ ਹੈ, ਗੁਰੂ ਸੱਜੇ ਪਾਸੇ ਰਹਿੰਦਾ। ਮੈਂ ਇਸ ਗੱਲ ਦੀਆਂ ਪ੍ਰਤੀਕ ਨੇ ਕਿ ਤੇਰਾ ਹੁਕਮ ਮੇਰੇ ਜੀਵਨ ਦੇ ਸਫ਼ਰ ਦਾ ਕੇਂਦਰ। ਤੂੰ ਮੇਰਾ ਹਾਲਤ ਅਤੇ ਪਲਤ ਦੋਨੋਂ ਸਵਾਰਨੇ ਨੇ। ਕੱਲ ਵੀ ਰਵਜ਼ਾਏ ਸਨ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਇਸ ਲਈ ਤੂੰ ਆਪਣੇ ਜੀਵਨ ਦੀ ਸਿੱਖਿਆ ਦੁਆਰਾ ਮੇਰੇ ਹਾਲਤ ਦੇ ਜੀਵਨ ਦਾ ਸਫ਼ਰ ਵੀ ਦੱਸ ਅਤੇ ਪਲਤ ਦੇ ਜੀਵਨ ਦਾ ਸਫ਼ਰ ਵੀ ਦੱਸ। ਮੈਂ ਤੇਰੇ ਦੁਆਲੇ ਕਦਮ ਉਠਾਵਾਂਗਾ। ਹੁਣ ਪਹਿਲਾ ਪੜਾ ਹੈ, ਪਹਿਲਾ ਪੜਾ ਹੈ ਸਤਿਗੁਰੂ ਮੈਂ ਜੀਵਨ ਦਾ ਸਫ਼ਰ ਸ਼ੁਰੂ ਕਰਨ ਲੱਗਾ, ਅਵਸਥਾ ਵੀ ਸਫ਼ਰ ਸ਼ੁਰੂ ਕਰਨ ਲੱਗੀ ਹੈ ਮਾਲਕ ਦੇ ਨਾਲ ਮਿਲਾਪ ਲਈ, ਪ੍ਰੀਤਮ ਨਾਲ ਮਿਲਾਪ ਲਈ, ਤਾਂ ਕਿ ਵਿਆਹੀ ਜਾਏ, ਸੰਬੰਧ ਕਾਇਮ ਹੋ ਜਾਏ, ਰਿਸ਼ਤਾ ਪੱਕਾ ਹੋ ਜਾਏ, ਅਭੇਦ ਹੋ ਜਾਏ। ਅਗਵਾਈ ਕਰੋ। ਗੁਰੂ ਆਖਣਗੇ ਲੈ ਪਹਿਲੀ ਲਾਮ ਵਿੱਚ ਇੱਕ ਗੱਲ ਦ੍ਰਿੜ ਕਰ, ਹਰ ਪਹਿਲੜੀ ਲਾਓ ਹਰ ਪਹਿਲੜੀ ਲਾਓ ਪਰ ਵਿਰਤੀ ਕਰਮ ਦ੍ਰਿੜਾਓ ਬਲਰਾਮ ਜੀਓ। ਇਹ ਖਿਆਲ ਕਰੀ, ਦੁਨੀਆਂ ਦੀ ਕੋਈ ਪ੍ਰਾਪਤੀ ਜਿਹੜੀ ਹੈ ਉਹ ਕਰਮ ਤੋਂ ਬਿਨਾਂ ਨਹੀਂ। ਕਰਮ ਜੀਵਨ ਦਾ ਕੇਂਦਰ ਹੈ। ਮਨੁੱਖ ਨੇ ਜੋ ਕੁਝ ਵੀ ਬਣਨਾ ਹੈ ਉਹ ਕਰਮ ਤੋਂ ਬਣਨਾ ਹੈ। ਇਸ ਨੂੰ ਕਰਮ ਧਰਤੀ ਆਖਦੇ ਨੇ। ਬਲਕਿ ਮੈਂ ਹੈਰਾਨ ਹੋਇਆ ਤੇ ਇੱਕ ਵਾਰ ਅਰਜ਼ ਕੀਤੀ ਸੀ, ਰੱਬ ਨੇ ਜਨਮ ਤੇ ਮਰਨ ਸੁਤੰਤਰ ਨਹੀਂ ਕੀਤਾ। ਜਨਮ ਕਰਕੇ ਮਨੁੱਖ ਸੁਤੰਤਰ ਨਹੀਂ, ਆਪਣੀ ਮਰਜ਼ੀ ਨਹੀਂ ਵਰਤ ਸਕਦਾ ਕਿ ਮੈਂ ਇਸ ਦੇ ਘਰ ਜਨਮ ਲੈਣਾ ਹੈ, ਇਹਦੇ ਘਰ ਨਹੀਂ ਲੈਣਾ, ਇਸ ਰੁੱਤੇ ਜਨਮ ਲੈਣਾ, ਇਸ ਰੁੱਤੇ ਨਹੀਂ ਲੈਣਾ, ਇਸ ਦੇਸ਼ ਵਿੱਚ ਜਨਮ ਲੈਣਾ, ਇਸ ਦੇਸ਼ ਵਿੱਚ ਨਹੀਂ ਲੈਣਾ, ਇਹਦੀ ਮਰਜ਼ੀ ਨਹੀਂ ਚੱਲਦੀ, ਇਹ ਸੁਤੰਤਰ ਨਹੀਂ ਪਤੰਤਰ ਹੈ। ਇਸੇ ਲਈ ਆਖ ਦਿੱਤਾ ਜੰਮਣ ਮਰਨਾ ਹੁਕਮ ਹੈ। ਪਰ ਮੈਂ ਕਰਜ਼ ਕਰਾਂ ਕਿ ਕਰਮ ਕਰਕੇ ਮਨੁੱਖ ਸੁਤੰਤਰ ਹੈ, ਜਨਮ ਕਰਕੇ ਸੁਤੰਤਰ ਨਹੀਂ, ਕਰਮ ਕਰਕੇ ਸੁਤੰਤਰ ਹੈ। ਇਸ ਲਈ ਇਹਨੂੰ ਕੋਈ ਸਜ਼ਾ ਜਨਮ ਦੀ ਨਹੀਂ, ਇਹਦੇ ਤੇ ਕੋਈ ਪ੍ਰਭਾਵ ਜਨਮ ਦਾ ਨਹੀਂ। ਐਸਾ ਵੀ ਹੋ ਸਕਦਾ ਨੀਚ ਜਾਤ ਹਰ ਜਪਤੇ ਆ ਉੱਤਮ ਪਦਵੀ ਪਾਏ, ਜਨਮ ਕਰਕੇ ਇਹਦੇ ਤੇ ਕੋਈ ਪ੍ਰਭਾਵ ਨਹੀਂ। ਇਹਦੇ ਜੀਵਨ ਅੰਦਰ ਜੋ ਵੀ ਚੇਂਜ ਆਉਣੀ, ਜੋ ਕੁਝ ਵੀ ਬਦਲਣਾ ਹੈ ਉਹ ਕਰਮ ਕਰਕੇ ਬਦਲਣਾ। ਜਨਮ ਲੈਣ ਤੋਂ ਬਾਅਦ ਕਰਮ ਕਰਕੇ ਮਹਾਨ ਭਗਤ ਵੀ ਹੋ ਸਕਦਾ, ਕਰਮ ਕਰਕੇ ਡਾਕੂ ਚੋਰ ਵੀ ਹੋ ਸਕਦਾ, ਕਰਮ ਕਰਕੇ ਹੀ ਦੁਹਾਗਣ ਬਣਨਾ, ਕਰਮ ਕਰਕੇ ਹੀ ਸੁਹਾਗਣ ਬਣਨਾ। ਇੱਥੇ ਬਸ ਨਹੀਂ, ਗੁਰੂ ਨੇ ਇਸ ਲਈ ਆਖ ਦਿੱਤਾ, ਕਹਿਣ ਲੱਗੇ ਕਰਮ ਹੀ ਇੱਕ ਐਸਾ ਸਾਧਨ ਹੈ ਜਿਹਦੇ ਨਾਲ ਤੂੰ ਰੱਬ ਦੇ ਨੇੜੇ ਵੀ ਹੋ ਸਕਣਾ, ਰੱਬ ਤੋਂ ਦੂਰ ਵੀ ਹੋ ਸਕਣਾ।
ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਕੇ ਨੇੜੇ ਕੇ ਨੇੜੇ ਕੇ ਦੂਰ ਕਰਮੀ ਆਪੋ ਆਪਣੀ।
ਕਰਮ ਹਰ ਕਿਸੇ ਦੇ ਆਪਣੇ ਨੇ, ਜੈਸਾ ਬੀਜੇ ਸੋਲੂ ਨੇ ਕਰਮਾ ਸੰਧਣਾ ਖੇਤ। ਹੁਣ ਜੋ ਕੁਝ ਵੀ ਤੂੰ ਬਣਨਾ ਚਾਹੁੰਦਾ, ਜਿੱਥੇ ਵੀ ਪਹੁੰਚਣਾ ਚਾਹੁੰਦਾ, ਤੈਨੂੰ ਕਰਮ ਦੀ ਲੋੜ ਹੈ। ਬਿਨਾਂ ਕਰਮ ਤੋਂ ਕੁਛ ਵੀ ਨਹੀਂ, ਬਿਨਾਂ ਕਰਮਾਂ ਤੋਂ ਤੂੰ ਪਦਾਰਥ ਵੀ ਨਹੀਂ ਪ੍ਰਾਪਤ ਕਰ ਸਕਦਾ, ਤੈਨੂੰ ਕੋਈ ਕਰਮ ਘਾਲਣਾ ਕਰਨੀ ਪਏਗੀ। ਤੂੰ ਕੀ ਕੁਛ ਕਰਨੇ ਹੈ ਜਿਹੜੇ ਬਿਨਾਂ ਕਰਮ ਘਾਲਣਾ ਤੋਂ ਸੋਚਦੇ ਨੇ ਸਾਡੇ ਕੋਲ ਆਹ ਦੌਲਤ ਕਿਉਂ ਨਹੀਂ। ਉਹਨੂੰ ਗੁਰੂ ਨੇ ਇਸੇ ਲਈ ਆਖ ਦਿੱਤਾ ਕਹਿਣ ਲੱਗੇ ਐ ਰਖਵਾਦ ਨਾ ਕੀ ਜੈ ਰੇ ਮਨ, ਸੁਕਿਰਤ ਕਰ ਕਰ ਲਈ ਜੈ, ਤੂੰ ਵੀ ਕੁਛ ਕਰ। ਇੱਕ ਗੁਆਂਢੀ ਨੂੰ ਅਮੀਰ ਵੇਖ ਕੇ ਈਰਖਾ ਕਰਨ ਨਾਲ ਤੇ ਕੁਛ ਨਹੀਂ ਬਣ ਜਾਣਾ, ਤੂੰ ਵੀ ਉਦਮ ਕਰਦੇ ਆ ਜੀਵ, ਤੂੰ ਕਮਾਉਂਦੇ ਆ ਸੁੱਖ, ਕੁਛ ਕਰ। ਬਿਨਾਂ ਕਰਮ ਦੇ ਪਦਾਰਥ ਦੀ ਪ੍ਰਾਪਤੀ ਨਹੀਂ, ਕੁਛ ਕਰਨਾ ਪਏਗਾ। ਪਰ ਗੁਰੂ ਕਹਿਣ ਲੱਗੇ ਬਿਨਾਂ ਕਰਮ ਦੇ ਪਰਮਾਰਥ ਦੀ ਪ੍ਰਾਪਤੀ ਵੀ ਨਹੀਂ, ਉੱਥੇ ਵੀ ਕੁਛ ਕਰਨਾ ਪਏਗਾ। ਲਓ ਇੱਥੋਂ ਇੱਕ ਪਹਿਲਾ ਪਹਿਲੜੀ ਲਾਭ ਦਾ ਕੁਸਚਨ ਖੜਾ ਹੋ ਗਿਆ, ਸ਼ੁਰੂ ਹੋ ਗਿਆ ਕਦਮ। ਗੁਰੂ ਕਹਿਣ ਲੱਗੇ ਮੈਂ ਤੈਨੂੰ ਪ੍ਰਵਿਰਤੀ ਕਰਮ ਨਾਲ ਆਰੰਭ ਕਰਨਾ ਚਾਹੁੰਦਾ ਤੇਰਾ ਸਫ਼ਰ, ਤੈਨੂੰ ਪਤਾ ਹੋਵੇ ਕੁਛ ਕਰਨਾ ਪੈਣਾ ਹੈ, ਕੁਛ ਕਰਨਾ ਪੈਣਾ ਹੈ। ਹੁਣ ਫਰਕ ਸਿਰਫ ਇੰਨਾ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ ਕਿੱਥੋਂ ਸਮਝ ਆਵੇ? ਕਿਉਂਕਿ ਕਰਮ ਤੇ ਕਰਨ ਨਾਲ ਨੇੜੇ ਵੀ ਹੋ ਸਕਦਾ, ਕਰਮ ਤੇ ਕਰਨ ਨਾਲ ਦੂਰ ਵੀ ਹੋ ਸਕਦਾ। ਇੱਕ ਕਰਮ ਉਹ ਵੀ ਹੈ ਜਿਹਨੂੰ ਵਿਕਰਮ ਆਖਦੇ ਨੇ, ਦੁਕਰਮ ਆਖਦੇ ਨੇ, ਇੱਕ ਕਰਮ ਉਹ ਵੀ ਹੈ ਜਿਹਨੂੰ ਸੁਕਰਮ ਆਖਦੇ ਨੇ, ਸ਼ੁਭ ਕਰਮ ਆਖਦੇ ਨੇ। ਕਰਮ ਤੇ ਦੋਹਾਂ ਨਾਲ ਜੁੜਦਾ ਹੈ, ਪ੍ਰਵਿਰਤੀ ਕਰਮ ਹੈ, ਕਰਮ ਦੀ ਨਿਰਵਿਰਤੀ ਨਹੀਂ ਕੀਤੀ ਜਾ ਸਕਦੀ। ਈਵਨ ਜੇ ਗਿਆਨ ਵੀ ਹਾਸਲ ਕਰਨਾ ਹੈ ਤਾਂ ਕਰਮ ਦੀ ਫਿਰ ਵੀ ਲੋੜ ਹੈ। ਕਹਿਣ ਲੱਗੇ ਗਿਆਨੇ ਕਾਰਨ ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਵਾਸਤੇ ਵੀ ਕਰਮ ਦਾ ਅਭਿਆਸ। ਕਹਿਣ ਲੱਗੇ ਮੈਂ ਤੈਨੂੰ ਪ੍ਰਵਿਰਤੀ ਨਾਲ, ਪ੍ਰਵਿਰਤੀ ਕਰਮ ਨਾਲ ਜੋੜ ਕੇ ਤੋਰਨਾ ਚਾਹੁੰਦਾ, ਤੈਨੂੰ ਪਤਾ ਹੋਵੇ ਕਰਮ ਤੋਂ ਜੀਵਨ ਦੇ, ਸਫਲਤਾ ਦੇ ਜੀਵਨ ਦੇ ਸ਼ੁਰੂਆਤ ਹੁੰਦੀ ਹੈ, ਇਹਦੇ ਤੋਂ ਬਿਨਾਂ ਹੋ ਨਹੀਂ ਸਕਦਾ। ਇਸ ਲਈ ਕਰਮ ਨਾ ਤਿਆਗੀ, ਸਿਰਫ ਫਰਕ ਕੰਮ ਕੀ ਕਰੀ ਕਿ ਇਸ ਕਰਮ ਨੂੰ ਧਰਮ ਨਾਲ ਜੋੜ ਲਈ, ਉਹ ਧਰਮ ਤੈਨੂੰ ਗੁਰੂ ਦ੍ਰਿੜਾਏਗਾ। ਆ ਅਗਲੀ ਗੱਲ ਸਮਝਣ ਵਾਲੀ ਸੀ, ਬਹੁਤ ਦੇਰ ਹੋਈ। ਇੱਕ ਵਾਰ ਇੱਕ ਐਗਜ਼ਾਮਪਲ ਦਿੱਤੀ ਸੀ, ਧਰਮ ਨਾਮ ਹੈ ਕੇਵਲ ਕਰਮ ਨੂੰ ਇੱਕ ਸੇਧ ਦੇਣ ਦਾ, ਇੱਕ ਤਰਤੀਬ ਦੇਣ ਦਾ। ਬੇਤਰਤੀਬਾ ਜਿਹੜਾ ਕਰਮ ਹੈ ਉਹਨੂੰ ਵਿਕਰਮ ਆਖ ਦਿੰਦੇ ਨੇ, ਤੇ ਤਰਕੀਬ ਨਾਲ ਜੁੜਿਆ ਹੋਇਆ ਕਰਮ ਜਿਹੜਾ ਹੈ ਉਹਨੂੰ ਸੁਕਰਮ ਆਖ ਦਿੰਦੇ ਨੇ। ਤੇ ਮੈਂ ਅਰਜ਼ ਕੀਤੀ ਸੀ ਆਪਾਂ ਮਹੱਲ ਬਣਾਉਣੇ, ਸੀਮੈਂਟ ਦੀ ਲੋੜ ਹੁੰਦੀ ਹੈ, ਰੇਤੇ ਦੀ ਲੋੜ ਹੁੰਦੀ ਹੈ, ਇੱਟਾਂ ਦੀ ਲੋੜ ਹੁੰਦੀ ਹੈ, ਮਿਸਤਰੀ ਬੁਲਾ ਲਈਦਾ, ਲੈ ਬਈ ਸਾਡਾ ਘਰ ਬਣਾ ਦੇ। ਇਹ ਸਾਰੀਆਂ ਚੀਜ਼ਾਂ ਉਹਨੂੰ ਮੁਹੱਈਆ ਕਰੀ ਦੀਆਂ ਨੇ। ਅਤੇ ਮੈਂ ਐਗਜ਼ਾਮਪਲ ਦਿੱਤੀ ਸੀ, ਇੱਕ ਖਿਆਲ ਕਰਿਓ, ਦੋ ਚੀਜ਼ਾਂ ਉਹ ਆਪਣੇ ਨਾਲ ਲੈ ਕੇ ਆਉਂਦਾ, ਉਹ ਤੁਸੀਂ ਨਹੀਂ ਦਿੰਦੇ ਕਿਉਂਕਿ ਉਹਨੇ ਮਹੱਲ ਬਣਾਉਣਾ। ਦੋ ਚੀਜ਼ਾਂ ਆਉਂਦੀਆਂ ਆਪਣੀਆਂ ਨੇ, ਉਹ ਨਾਲ ਲੈ ਆਉਂਦੇ, ਅਤੇ ਉਹਨਾਂ ਦੋ ਚੀਜ਼ਾਂ ਨੂੰ ਅਸੀਂ ਆਖਦੇ ਹਾਂ ਸੂਤ ਅਤੇ ਸਾਲ। ਕਦੇ ਕਿਸੇ ਕਾਰੀਗਰ ਕੋਲ ਵੇਖਿਓ, ਰਾਜ ਮਿਸਤਰੀ ਕੋਲ, ਉਹ ਦੋ ਚੀਜ਼ਾਂ ਨਾਲ ਲਿਆਉਂਦਾ, ਸੂਤ ਅਤੇ ਸਾਲ। ਸੂਤ ਅਤੇ ਸਾਲ ਕੋਈ ਤੁਹਾਡੇ ਮਕਾਨ ਦੀ ਇਮਾਰਤ ਦੇ ਕਿਸੇ ਹਿੱਸੇ ਵਿੱਚ ਫਿੱਟ ਨਹੀਂ ਕਰਦਾ, ਉਹਦਾ ਗੁਣ ਫਿੱਟ ਕਰਦਾ। ਉਹ ਜਦੋਂ ਵੀ ਕੋਈ ਰਦਾ ਲਾਉਂਦਾ ਇਹਨਾਂ ਪਹਿਲਾਂ ਸੂਤ ਬਣ ਲੈਂਦਾ। ਸੂਤ ਕਿਉਂ ਬਣਦਾ? ਤਾਂ ਕਿ ਇੱਟਾਂ ਬੇਤਰਤੀਬੀਆਂ ਨਾ ਹੋਣ, ਕੋਈ ਦੋ ਇੰਚ ਇੱਧਰ ਨਿਕਲ ਜਾਏ, ਕੋਈ ਦੋ ਇੰਚ ਇੱਧਰ ਨਿਕਲ ਜਾਏ, ਕੋਈ ਤਰਤੀਬ ਹੀ ਨਾ ਹੋਵੇ, ਮਕਾਨ ਡਿੱਗ ਪਏਗਾ, ਖੂਬਸੂਰਤੀ ਵੀ ਖਤਮ ਹੋ ਜਾਏ। ਜਦੋਂ ਵੀ ਰਦਾ ਲਾਉਣਾ ਸ਼ੁਰੂ ਕਰਦਾ ਉਦੋਂ ਹਰ ਰਦੇ ਦੇ ਨਾਲ ਇੱਕ ਸੂਤ ਬਣ ਲੈਂਦਾ, ਤੇ ਉਸ ਸੂਤ ਦੀ ਜੁਗਤ ਵਿੱਚ, ਉਹਦੇ ਘੇਰੇ ਵਿੱਚ, ਉਹਦੀ ਦਿੱਤੀ ਹੋਈ ਤਰਤੀਬ ਵਿੱਚ, ਉਹਦੇ ਘੇਰੇ ਨੂੰ ਤੋੜ ਕੇ ਜਿਹੜੀ ਇੱਟ ਜ਼ਰਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੇ ਉਹਨੂੰ ਠੋਕ ਕਰਕੇ ਮੁੜ ਬਰਾਬਰ ਕਰਦਾ। ਤੇ ਜਦੋਂ ਦੋ ਚਾਰ ਛੇ ਇੱਟਾਂ ਦੇ ਰਦੇ ਲਾ ਲੈਂਦਾ ਨਾ, ਫਿਰ ਸੂਤ ਲਾ ਕੇ ਵੇਖਦਾ ਦੀਵਾਰ ਕਿਤੋਂ ਟੇਢੀ ਤੇ ਨਹੀਂ, ਜੁਗਤੀ ਕੰਪਲੀਟ ਹੈ। ਇਹਦੇ ਦੋ ਚਾਰ ਦਸ ਦਿਨ ਦਾ ਸਫ਼ਰ ਜਿਹੜਾ ਇਹ ਗਲਤ ਤੇ ਨਹੀਂ ਹੋਇਆ, ਸੂਤ ਲਾ ਕੇ ਵੇਖਿਆ। ਹੁਣ ਦੇਖਿਓ ਸੂਤ ਤੇ ਸਾਲ ਲੈ ਕੇ ਆਇਆ ਸੀ, ਵਾਪਸ ਲੈ ਗਿਆ, ਵਾਪਸ ਲੈ ਗਿਆ ਉਹਦੇ ਕੋਲ ਹੀ। ਸੂਤ ਤੇ ਸਾਲ ਮੁੱਕੀ ਨਹੀਂ, ਉਹਨੇ ਪਤਾ ਨਹੀਂ ਕਿੰਨੇ ਘਰ ਬਣਾਏ ਨੇ, ਪਰ ਹਰ ਘਰ ਬਣਾਉਣ ਵਿੱਚ ਉਸ ਸੂਤ ਤੇ ਸਾਲ ਦਾ ਜਿਹੜਾ ਗੁਣ ਹੈ ਨਾ ਤਰਤੀਬ ਦੇਣ ਦਾ, ਉਹ ਰਹਿ ਗਿਆ। ਜੇ ਕਿਸੇ ਤੁਹਾਡੇ ਮਹਿਲ ਨੂੰ ਖੂਬਸੂਰਤ ਆਖਿਆ ਤੇ ਮਜ਼ਬੂਤ ਆਖਿਆ ਨਾ, ਮਤ ਸਮਝਿਓ ਇਹ ਸਾਰਾ ਕ੍ਰਿਸ਼ਮਾ ਤੁਹਾਡੀਆਂ ਦਿੱਤੀਆਂ ਹੋਈਆਂ ਇੱਟਾਂ ਦਾ ਹੈ ਜਾਂ ਸੀਮਿੰਟ ਦਾ ਹੈ। ਖਿਆਲ ਕਰਿਓ ਇਹ ਸਾਰਾ ਕ੍ਰਿਸ਼ਮਾ ਉਹਦੇ ਨਾਲ ਲਿਆਂਦੀ ਹੋਈ ਇੱਕ ਸਾਲ ਤੇ ਸੂਤ ਦਾ ਹੈ, ਜਿਹੜਾ ਜਿਹਦਾ ਗੁਣ ਉਹ ਇੱਕ ਇੱਕ ਇੱਟ ਵਿੱਚ ਛੱਡ ਗਿਆ ਹੈ। ਤੇ ਜੇ ਕਦੀ ਉਹ ਨਾਲ ਨਾ ਲਿਆਉਂਦਾ, ਲਿਆਂਦਾ ਹੋਇਆ ਸੀਮਿੰਟ ਰੇਤਾ ਤੇ ਇੱਟਾਂ ਸਾਰੀਆਂ ਬਿਰਥ ਚਲੀ ਜਾਂਦੀਆਂ। ਅਰਜ਼ ਕੀਤੀ ਸੀ ਬਸ ਆਹ ਗੱਲ ਸਮਝਣੀ ਹੈ, ਕਰਮ ਤੇ ਧਰਮ ਵਿੱਚ ਸੰਬੰਧ ਕੀ ਹੈ। ਗੁਰੂ ਕਹਿੰਦੇ ਨੇ ਪ੍ਰਵਿਰਤੀ ਕਰਮ ਵਿੱਚ ਤੋਂ ਸ਼ੁਰੂ ਕਰਨਾ ਹੈ ਜੀਵਨ, ਕਿਉਂਕਿ ਕਰਮ ਦੀ ਹਰ ਮੋੜ ਤੇ ਲੋੜ ਹੈ। ਬੋਲਣਾ ਹੈ ਕਰਮ ਹੈ, ਚੱਲਣਾ ਹੈ ਕਰਮ ਹੈ, ਸੁਣਨਾ ਹੈ ਕਰਮ ਹੈ, ਇੰਦਰ ਨੇ ਕਰਮ ਇੰਦਰ ਨੇ, ਦੇਖਣਾ ਹੈ ਕਰਮ ਹੈ। ਪਰ ਇਹ ਖਿਆਲ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇੱਕ ਐਸਾ ਰਾਜ ਮਿਸਤਰੀ ਹੈ ਜਿਹੜਾ ਤੁਹਾਡੇ ਕਰਮਾਂ ਦੀਆਂ ਇੱਟਾਂ ਨੂੰ ਬੜੇ ਖੂਬਸੂਰਤ ਢੰਗ ਨਾਲ ਇੱਕ ਸੂਤ ਸਾਲ ਦੇ ਕੇ ਤਰਤੀਬ ਪਿਆ ਦਿੰਦਾ ਹੈ। ਉਹਦਾ ਨਾਂ ਧਰਮ ਹੈ। ਉਹ ਆਖਦਾ ਭਲਿਆ ਇਹ ਨੇਤਰੋ ਮੇਰੇ ਹੋ, ਹਰ ਤੂੰ ਮੈਂ ਜੋਤ ਧਰੀ, ਹਰ ਬਿਨਾਂ ਵਰ ਨਾ ਦੇਖੋ ਕੋਈ। ਕਹਿਣ ਲੱਗੇ ਖਿਆਲ ਕਰਿਓ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ, ਹੇ ਰਸਨਾ ਤੂੰ ਅਣਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੇ ਸਰਵਨੋ ਮੇਰੇ ਹੋ, ਸਾਚੇ ਸੁਣਨੇ ਨੂੰ ਪਠਾਏ, ਠੋਕਰ ਪਿਆ ਮਾਰਦਾ ਕਿਤੇ ਐਸਾ ਨਾ ਹੋਵੇ ਲਾਈਨ ਛੱਡ ਜਾਏ, ਮਤ ਬੇਤਰਤੀਬਾ ਕਰਮ ਹੋ ਜਾਏ, ਮਤ ਬੇਤਰਤੀਬੀ ਇੱਟ ਹੋ ਜਾਏ। ਤੇਰੇ ਜੀਵਨ ਦਾ ਹਰ ਕਰਮ ਇੱਕ ਇੱਟ ਹੈ, ਇੱਕ ਸਫ਼ਰ ਦਾ ਇੱਕ ਕਦਮ ਜਿਹੜਾ ਹੈ ਉਹ ਇੱਕ ਇੱਟ ਹੈ, ਪਰ ਹਰ ਇੱਕ ਇੱਟ ਨੂੰ ਧਰਮ ਦੇ ਸੂਤ ਤੇ ਸਾਲ ਦੇ ਨਿਯਮ ਵਿੱਚ ਰੱਖਣਾ ਹੈ। ਬਸ ਉਹ ਇੱਟ ਖੂਬਸੂਰਤ ਹੋ ਜਾਣਾ, ਉਸ ਇੱਟ ਨੇ ਮਹਿਲ ਬਣ ਜਾਣਾ, ਉਸ ਇੱਟ ਨੇ ਘਰ ਬਣ ਜਾਣਾ, ਉਸ ਇੱਟ ਨੇ ਤੈਨੂੰ ਗਰਮੀ ਸਰਦੀ ਤੋਂ ਬਚਾਉਣ ਲਈ ਇੱਕ ਛੱਤ ਬਣ ਜਾਣਾ। ਪਰ ਬਣਨੀ ਤਾਂ ਹੈ, ਵਿਸ਼ਵਾਸ ਕਰੀ ਜੇ ਉਸ ਆਏ ਹੋਏ ਰਾਜ ਮਿਸਤਰੀ ਦੇ ਸਾਲ ਤੇ ਸੂਤ ਦੇ ਨਿਯਮ ਨੂੰ ਪਛਾਣ ਲਏਗਾ। ਗੁਰੂ ਤੇਰੇ ਜੀਵਨ ਦੇ ਹਰ ਕਰਮ ਨੂੰ ਅਗਵਾਈ ਪਿਆ ਕਰਦਾ, ਸਰਵਣਾਂ ਨੂੰ ਪਿਆ ਸਮਝਾਉਂਦਾ, ਅੱਖਾਂ ਨੂੰ ਪਿਆ ਸਮਝਾਉਂਦਾ, ਪੈਰਾਂ ਨੂੰ ਚੱਲਣ ਲੱਗਿਆਂ ਪਿਆ ਸਮਝਾਉਂਦਾ। ਜਿਨ੍ਹਾਂ ਨੂੰ ਗੁਰੂ ਦੀ ਅਗਵਾਈ ਨਹੀਂ ਮਿਲੀ ਉਹਨਾਂ ਨੂੰ ਬੋਲਣਾ, ਚੱਲਣਾ, ਫਿਰਨਾ, ਤੁਰਨਾ, ਖਾਣਾ, ਪਹਿਨਣਾ ਕੁਛ ਵੀ ਨਹੀਂ ਆਇਆ। ਵਿਸ਼ਵਾਸ ਕਰਿਓ ਪਰਮਾਰਥ ਦੀ ਦੁਨੀਆਂ ਵਿੱਚ ਵੀ ਇਹਦੀ ਲੋੜ ਹੈ ਤੇ ਪਰਿਵਾਰਕ ਦੁਨੀਆਂ ਵਿੱਚ ਵੀ ਇਹਦੀ ਲੋੜ। ਜਿਸ ਬੱਚੀ ਨੂੰ ਪਰਿਵਾਰ ਵਿੱਚ ਬੋਲਣਾ ਹੀ ਨਾ ਆਉਂਦਾ ਹੋਵੇ ਕਿਵੇਂ ਬੈਠਣਾ ਹੈ, ਜਿਸ ਬੱਚੀ ਨੂੰ ਇਹ ਵੀ ਨਹੀਂ ਪਤਾ ਆਪਣੇ ਵੱਡੇ ਬਜ਼ੁਰਗਾਂ ਨਾਲ ਕਿਵੇਂ ਬੋਲਣਾ ਹੈ, ਘਰ ਚਾਰ ਵੀਰ ਆਏ ਨੇ ਉਹਨਾਂ ਨਾਲ ਕਿਵੇਂ ਬਿਹੇਵ ਕਰਨਾ ਹੈ, ਇਹ ਸਾਰਾ ਕੁਛ ਕਰਮ ਹੀ ਹੈ। ਤੇ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ ਪਰਮਾਰਥ ਦੀ ਦੁਨੀਆਂ ਵਿੱਚ ਵੀ ਇੱਕ ਖਿਆਲ ਕਰੀ, ਉੱਥੇ ਵੀ ਲੋੜ ਹੈ।
ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਸੰਤਨ ਸੋ ਬੋਲੇ ਉਪਕਾਰੀ, ਮੂਰਖ ਸੋ ਬੋਲੇ ਚੱਕ ਮਾਰੀ।
बाबा बोलना क्या कहीं है। सीखना पाएगा कर्म तेरे को है जुगत कोई नहीं, इट्टा तेरे को है पर साल ते सूत तेरे कोई नहीं। गुरु कहते ने जे तू इट्टा छड़ दे तो ए तेरी गलती होगी, बिना इट्टा तो महल नहीं बनना, सिर्फ इंदे नाल साल ते सूत वाला एक राज मिस्त्री जोड़ ले बस। कर्म त्यागी ना, मैं तेनू प्रवृत्ति कर्म सिखाना चाहना, कर्म छड़ देवेगा ज्ञान भी नहीं मिलना, कर्म छड़ देवेगा गुरु तो रब तो जे तू दूर नहीं जाना ते नेड़े आने लई भी कर्म चाहिए, इसलिए कर्म त्यागी ना। पहला जीवन का मार्ग पहला पड़ा है जिहड़ा प्रवृत्ति कर्म तो शुरू होता है, जो कुछ असं कर रहे हैं सारा कर्म के घेरे में आ रहा है। पर गुरु कहते हैं जिन्ना कोल कर्म है इट्टा है न, गुरु का गुरमत का साल सूत कोई नहीं सी, वह भी परमार्थ दे दुनिया में कर्म करते रहे, ऐसी गल नहीं कि वह परमार्थी नहीं सन, चाहते सन, पर गुरु ने एक गल आखनी पी, कह लगे जति सदावे जुगत ना जाने। तरतीब कोई नहीं, अन्न ना खाया साध गवाया, बहुत दुख पाया दूजा बहाया, बस्तर ना पैरे एन सकैरे, मोन बिगुता क्यों जागे गुर बिन सूता, पगो पिताना अपना किया कमाना, अलमल खाई सिर शाई पाए, मूर्ख अंधे पत गवाई, बिन नावे किछ थाए न पाई, रहे बेबाणी मणि मसाणी, अंध न जाने फिर पछताणी, सतगुर भेटे सो सुख पाए। कर्म कर रहे ने पर जुगत कोई नहीं, इट्टा है ना पर साल ते सूत कोई नहीं। गुरु ख्याल देंदे ने कहंदे ने तेनू कर्म तो मुंह मोड़ना नहीं पैना, मैं चाहना तेरे कोल घालना दी शक्ति होवे, तू कुछ कर सके, सिर्फ हर कर्म दृढ़न लई प्रवृत्ति कर्म विच शामिल होने लई गुरु कोलो पुछ ले बस। आहत है जिहड़ा मनुख संसार ते आया उन्हें कोई आहर करना है, ते एक ख्याल करियो आहर दा मतलब यह ही नहीं कि केवल दुकानदारी नूं आहर कहंदे ने, आर दा मतलब यही नहीं कि किसी मुलाजमत नूं आर कहंदे ने जां किसी किरसाणी नूं आर कहंदे ने। गुरु ने तां बाणी विच इस वा इत्थों तक आख दिता, कहन लगे मन में चितमो चितम नहीं, उद्दम करो उठ नीत, हर कीर्तन का आहर ओ हर देहो नानक के बीत। ये भी आर है ते प्रवृत्ति कर्म च भी आउंदा, सिर्फ ए आर ओ है, ए प्रवृत्ति कर्म ओ है जिन्ने नाल धर्म भी दिड़ दे। धर्म का अर्थ है केवल कर्म नूं तरतीब देना, बिना तरतीब दित्तियां कोई भी कर्म सफल नहीं हुंदा, भावें परमार्थ दी दुनिया दा होवे, भावें स्वार्थ समाज परिवारिक दुनिया दा होवे। ते गुरु ने पहली लाम विच पहली परिक्रमा विच जीवन दे पहले पड़ाव विच तोरन लई एक गल समझाई ते आखन लगे हर पलड़ी लाओ परविरति कर्म दृढ़ाया, परविरति कर्म दृढ़ाया बलराम जिया, बाणी ब्रह्मा वेद धर्म दृढ़ो। लो हुण मसला यह भी आ गया धर्म दृढ़ो कितों, मनुख अनेक लोग ऐसे ने जेड़े धर्मी बनना चाहते, ਆ ਜਿਹੜੇ ਵੱਖ ਵੱਖ ਭੇਖਧਾਰੀਆਂ ਦੇ ਦਰਵਾਜ਼ਿਆਂ ਤੇ ਫਿਰਦੇ ਨੇ ਉਹ ਵੀ ਧਰਮ ਲਾਭ ਪਾਉਣ ਲਈ ਜਾਂਦੇ ਨੇ। ਜਿਹੜੇ ਅਨੇਕਾਂ ਥਾਵਾਂ ਤੇ ਜੋਤ ਤੇ ਦੀਵੇ ਪੈ ਜਗਾਉਂਦੇ ਨੇ ਉਹ ਵੀ ਆਪਣੇ ਆਪ ਨੂੰ ਧਰਮੀ ਹੀ ਆਖਦੇ ਨੇ, ਧਰਮ ਦੀ ਖਾਤਰ ਹੀ ਜਾਂਦੇ ਨੇ। ਪਿਛਲੇ ਦਿਹਾੜਿਆਂ ਵਿੱਚ ਇੱਕ ਲਫ਼ਜ਼ ਆਏ ਸਨ ਕਿ ਇਆਣੀ ਬਾਲੀ ਕਿਆ ਕਰੇ ਜਾ ਧਨਕੰਤ ਨਾ ਭਾਵੇ ਕਰਨ ਪਲਾ ਕਰੇ ਬੋਤੇਰੇ। ਬੜੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਾਠ ਪੜ੍ਹੇ ਹੋ, ਅਰਬੇਦ ਵਿਚਾਰੇ ਹੋ, ਨਿਵਲ ਭਯੰਗਮ ਸਾਧੇ, ਪੰਜਣਾ ਸਿਓ ਸੰਗ ਨਾ ਛੁਟਕਿਓ, ਅਦਖ ਅਹੰ ਬੁੱਧ ਬਾਤੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਪਰਮਾਰਥ ਦੀ ਦੁਨੀਆਂ ਵਿੱਚ ਵੀ ਕਈ ਲੋਕ ਜੀਵਨ ਜਿਉਂਦੇ ਚੱਲਦੇ ਦੌੜਦੇ ਜਾਂਦੇ ਸਫਲ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਧਰਮ ਮਿਲਣਾ ਕਿੱਥੋਂ ਹੈ। ਜੰਡਾ ਥੱਲੇ ਦੀਵੇ ਜਗਾਉਣ ਨਾਲ ਧਰਮ ਥੋੜੋ ਮਿਲ ਜਾਣਾ ਹੈ, ਪਿੱਪਲ ਨੂੰ ਗਾਨੇ ਬੰਨਣ ਨਾਲ ਕੋਈ ਧਰਮ ਥੋੜੋ ਮਿਲ ਜਾਣਾ ਹੈ, ਪਾਵਿਆਂ ਨੂੰ ਮੁੱਠੀਆਂ ਭਰਨ ਨਾਲ ਕੋਈ ਧਰਮ ਥੋੜੋ ਮਿਲ ਜਾਣਾ ਹੈ। ਗੁਰੂ ਕਹਿਣ ਲੱਗੇ ਉਹ ਭਲੇ ਆ ਜੇ ਆਪਣੇ ਕਰਮ ਨੂੰ ਧਰਮ ਦੀ ਤਰਤੀਬ ਦੇਣਾ ਚਾਹੁੰਦਾ ਤਾਂ ਕਿ ਤੇਰਾ ਕਰਮ ਸਫਲ ਹੋ ਜਾਏ, ਤੈਨੂੰ ਮੰਜ਼ਿਲ ਮਿਲ ਸਕੇ। ਕਹਿਣ ਲੱਗੇ ਉਹਦਾ ਇੱਕੋ ਤਰੀਕਾ ਹੈ ਕਿ ਬਾਣੀ ਬ੍ਰਹਮਾ ਵੇਦ, ਹੋਰ ਕੋਈ ਵੇਦ ਨਹੀਂ, ਬਾਣੀ ਹੀ ਇੱਕ ਐਸਾ ਵੇਦ ਹੈ ਹੋਏਗਾ ਕਿਸੇ ਲਈ ਬ੍ਰਹਮਾ ਦਾ ਵੇਦ। ਕਹਿਣ ਲੱਗੇ ਸਾਡੇ ਲਈ ਤਾਂ ਬ੍ਰਹਮ ਵੇਦ ਬਾਣੀ ਹੈ, ਇੱਥੋਂ ਆ ਕੇ ਧਰਮ ਪੁੱਛ ਕੀ ਹੈ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਧਰਮ ਦਿਰੜੋ। ਕਹਿਣ ਲੱਗੇ ਜਿਸ ਦਿਨ ਤੂੰ ਬਾਣੀ ਤੋਂ ਧਰਮ ਸਿੱਖ ਕੇ ਕਰਮਾਂ ਨਾਲ ਰੂਪ ਦੇਵੇਂਗਾ ਉਸ ਦਿਨ ਤੇਰੇ ਕਰਮਾਂ ਵਿੱਚੋਂ ਪਾਪ ਨੱਸ ਜਾਣਗੇ। ਲਓ ਆ ਫਰਕ ਹੈ, ਵਿਕਰਮਾਂ ਵਿੱਚ ਜਦੋਂ ਮਨੁੱਖ ਕਰਮ ਕਰਦਾ ਹੈ ਉਦੋਂ ਪਾਪ ਪੈਦਾ ਹੁੰਦਾ ਹੈ। ਸੰਚੈ ਦਰਬ ਨੇ ਦੁੱਖ ਲੋਗ, ਪਾਪ ਤੇ ਪੁੰਨ ਦੀ ਸਾਧ ਨਹੀਂ ਜਾਣਦਾ। ਮੈਂ ਇੱਕ ਵਾਰ ਕੀਤੀ ਸੀ, ਕਿਹੜੀ ਅਜੀਬ ਘਟਨਾ ਵਾਪਰੀ, ਮੇਰੇ ਰੱਬ ਨੇ ਜੀਵ ਨੂੰ ਭੇਜਣ ਲੱਗਿਆਂ ਦੋ ਬੈਲ ਦੇ ਦਿੱਤੇ। ਬਾਣੀ ਵਿੱਚ ਗੁਰੂ ਨੇ ਆਖਿਆ ਪਾਪ ਪੁੰਨ ਦੋਏ ਬੈਲ ਵਿਸਾਹੇ, ਪਾਪ ਤੇ ਪੁੰਨ ਦੋ ਬੈਲ ਦੇ ਦਿੱਤੇ। ਪਵਨ ਪੂੰਜੀ ਪ੍ਰਗਾਸਿਓ, ਸਵਾਸਾਂ ਦੀ ਪੂੰਜੀ ਦੇ ਦਿੱਤੀ, ਲੈ ਲੈ ਜਾ ਗੱਡੀ ਚਲਾ। ਮੈਂ ਅਰਜ਼ ਕੀਤੀ ਸੀ ਇਸ ਸ਼ਬਦ ਦੇ ਵਿਸਥਾਰ ਵਿੱਚ ਲੈ ਜਾਵਾਂ, ਅਰਜ਼ ਕੀਤੀ ਸੀ ਕਿਹੜੀ ਅਜੀਬ ਘਟਨਾ ਵਾਪਰੀ, ਸੰਸਾਰ ਦੇ ਲੋਕ ਐਸੇ ਸਨ ਜਿਨ੍ਹਾਂ ਵਿੱਚੋਂ ਕਿਸੇ ਨੇ ਪਾਪ ਦਾ ਬੈਲ ਜੋੜ ਲਿਆ ਤੇ ਜੀਵਨ ਦੀ ਗੱਡੀ ਤੋਰੀ ਗਿਆ, ਕਿਸੇ ਨੇ ਪੁੰਨ ਦਾ ਬੈਲ ਜੋੜ ਲਿਆ ਤੇ ਜੀਵਨ ਦੀ ਗੱਡੀ ਤੋਰੀ ਗਿਆ। ਤੇ ਮੈਂ ਆਖਿਆ ਕਿਹੜੀ ਅਜੀਬ ਘਟਨਾ, ਕਈ ਲੋਕ ਐਸੇ ਵੀ ਸਨ ਜਿਨ੍ਹਾਂ ਨੇ ਪਾਪ ਤੇ ਪੁੰਨ ਦੇ ਦੋਨੋਂ ਹੀ ਬੈਲ ਜੋੜ ਲਏ। ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਪਾਠ ਵੀ ਕਰ ਲੈਣਾ, ਸਾਰਾ ਦਿਨ ਝੂਠ ਵੀ ਬੋਲੀ ਜਾਣਾ, ਦੋਨੋਂ ਹੀ ਬੈਲ ਜੁੜੀ ਰਹੇ ਜੀਵਨ ਵਿੱਚ। ਅੰਮ੍ਰਿਤ ਵੀ ਛੱਕ ਲੈਣਾ, ਰਾਤ ਨੂੰ ਸ਼ਰਾਬ ਵੀ ਪੀ ਲੈਣੀ, ਦੋਨੋਂ ਬੈਲ ਜੁੜੇ ਹੋਏ। ਪਾਪਾਂ ਦੀ ਕਮਾਈ ਇਕੱਠੀ ਕਰਨੀ, ਕਿਸੇ ਦਾ ਹੱਕ ਮਾਰ ਕੇ ਝੂਠ ਫਰੇਬ ਦੀ ਕਰਪਸ਼ਨ ਦੀ ਕਮਾਈ ਇਕੱਠੀ ਕਰਨੀ ਹੈ ਤੇ ਅਖੰਡ ਪਾਠ ਦੀ ਲੜੀ ਵੀ ਚਲਾ ਦੇਣੀ, ਦੋਨੋਂ ਹੀ ਬੈਲ ਜੁੜ ਲੈ। ਪਰ ਬਾਬਾ ਕਬੀਰ ਨੇ ਇਸ ਸ਼ਬਦ ਦੀ ਆਖਰੀ ਲਾਈਨ ਅੰਦਰ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਜਿਹੜੀ ਅਵ ਘਟ ਘਾਟੀ ਰਾਮ ਕਿਸ਼ ਨਾ, ਜਦੋਂ ਉੱਥੇ ਮੁੜਨ ਲੱਗਾ ਨਾ ਉਦੋਂ ਇੱਕ ਬੈਲ ਨੇ ਜਵਾਬ ਦੇ ਦਿੱਤਾ, ਉਹਨੇ ਆਖਿਆ ਮੈਂ ਇੱਧਰ ਨਹੀਂ ਜਾ ਸਕਦਾ, ਘਾਟੀ ਚੜ੍ਹਤ ਬੈਲ ਇੱਕ ਥਾਕਾ। ਉਹਨੇ ਆਖਿਆ ਮੈਂ ਇਹ ਜਿਹੜੀ ਅਵ ਘਟ ਘਾਟੀ ਰਾਮ ਕੀ ਹੈ ਨਾ, ਮੈਂ ਇੱਧਰ ਨਹੀਂ ਜਾ ਸਕਦਾ, ਉੱਥੇ ਪਾਪ ਦਾ ਬੈਲ ਜਾਂਦਾ ਹੀ ਨਹੀਂ, ਇਸ ਲਈ ਤੈਨੂੰ ਪਾਪ ਤੇ ਪੁੰਨ ਦੀ ਪਛਾਣ ਹੋਵੇ। ਇਸ ਲਈ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਓ ਪਾਸ, ਉੱਥੇ ਪਾਪ ਪੁੰਨ ਵਿਚਾਰੀਏ, ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘੱਟੇ ਰਾਸ। ਕਹਿਣ ਲੱਗੇ ਉਹ ਪਾਪ ਪੁੰਨ ਦੀ ਵਿਚਾਰ ਗੁਰਮਤ ਵਿੱਚੋਂ ਹੋਣੀ ਹੈ, ਇਸ ਲਈ ਇੱਕ ਖਿਆਲ ਕਰੀ ਬਾਣੀ ਹੀ ਸਾਡੇ ਲਈ ਸਭ ਤੋਂ ਬ੍ਰਹਮ ਵੇਦ ਹੈ। ਕਰਮ ਨਾਲ ਧਰਮ ਜੋੜਨ ਲਈ, ਕਰਮ ਨੂੰ ਧਰਮ ਦੀ ਤਰਤੀਬ ਦੇਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲੋਂ ਅਗਵਾਈ ਲੈ, ਫਿਰ ਕੀ ਹੋਵੇਗਾ, ਤੇਰੇ ਜੀਵਨ ਦੇ ਕਰਮ ਵਿੱਚੋਂ ਪਾਪ ਨੱਸ ਜਾਣਗੇ, ਪਾਪ ਚਲੇ ਜਾਣਗੇ, ਕਰਮ ਸੁਕਿਰਤ ਬਣ ਜਾਏਗਾ, ਕਰਮ ਸੁਕਰਮ ਬਣ ਜਾਏਗਾ। ਗੁਰੂ ਕਹਿੰਦੇ ਨੇ
ਬਾਣੀ ਬ੍ਰਹਮਾ ਵੇਦ ਧਰਮ ਦਿਰਲੋ ਪਾਪ ਤਜਾਇਆ ਬਲਰਾਮ ਜੀਆ, ਪਾਪ ਤਜਾਇਆ ਬਲਰਾਮ ਜੀਆ, ਧਰਮ ਦਿਰਲੋ ਹਰ ਨਾਮ ਦਿਆ।
ਕਹਿਣ ਲੱਗੇ ਗੁਰੂ ਨੇ ਦੋ ਚੀਜ਼ਾਂ ਇਕੱਠੀਆਂ, ਬਾਣੀ ਨੇ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਉਹ ਸਨ ਧਰਮ ਦਿਰੜੋ ਹਰਨਾਮ ਦਿਆ। ਧਰਮ ਦਿੜਨ ਦਾ ਮਤਲਬ ਹੈ ਕਰਮਾਂ ਨੂੰ ਸੁਕਿਰਤ ਵਿੱਚ ਲਿਆਉਣਾ, ਕਿਉਂਕਿ ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਧਰਮ ਦਾ ਕੰਮ ਹੈ ਕਰਮਾਂ ਨੂੰ ਤਰਤੀਬ ਦੇਣੀ, ਗਿਆਨ ਖੰਡ ਵਿੱਚ ਲੈ ਜਾਣਾ। ਇਸ ਲਈ ਗੁਰੂ ਨੇ ਆਖ ਦਿੱਤਾ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਇੱਥੇ ਕਰਮ ਨੇ ਧਰਮ ਦੇ ਅਧੀਨ ਹੋ ਜਾਣਾ। ਕੋਈ ਕੰਮ ਐਸਾ ਨਾ ਕਰਾਂ ਜਿਹੜਾ ਮੇਰਾ ਗੁਰੂ ਨੂੰ ਚੰਗਾ ਨਾ ਲੱਗੇ। ਸਤਿਗੁਰ ਕੇ ਆਖੇ ਸੋ ਕਾਰ ਕਮਾਵਣ, ਸੋ ਜਪ ਕਮਾਵਣ, ਗੁਰਸਿੱਖਾਂ ਕੀ ਕਾਲ ਸੱਚਾ ਥਾਂ ਪਾਵ। ਉਹ ਆਪੇ ਕੁਛ ਵੀ ਨਹੀਂ ਕਰਦੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੁੱਟਾਂ ਖਾਵੇ। ਉਹਨਾਂ ਦੇ ਜੀਵਨ ਦਾ ਹਰ ਕਰਮ, ਬੋਲਣਾ ਚੱਲਣਾ ਰਹਿਣਾ ਬਹਿਣਾ ਖਾਣਾ, ਸਭ ਕੁਝ ਗੁਰੂ ਦੇ ਹੁਕਮਾਂ ਵਿੱਚ ਹੋ ਜਾਂਦਾ ਹੈ, ਅਤੇ ਗੁਰੂ ਕਰਦਾ ਹੈ ਧਰਮ ਦਿੜਾਉਣ ਦਾ ਕੰਮ, ਉਹ ਕਰਮ ਨਾਲ ਧਰਮ ਜੋੜ ਦਿੰਦਾ। ਇਸ ਲਈ ਹੁਣ ਜੋ ਕੁਛ ਵੀ ਸਿੱਖ ਕਰ ਰਿਹਾ ਹੁੰਦਾ ਨਾ, ਉਹ ਧਰਮ ਬਣ ਜਾਂਦਾ, ਉਹਦਾ ਕਰਮ ਧਰਮ ਹੋ ਜਾਂਦਾ। ਅਤੇ ਗੁਰੂ ਕਹਿੰਦੇ ਨੇ ਉਹਦੇ ਵਿੱਚੋਂ ਪਾਪ ਨੱਸ ਜਾਂਦੇ ਨੇ, ਧਰਮ ਦਿੜੋ ਹਰਨਾਮ ਤੇ ਆਵੋ। ਕਹਿਣ ਲੱਗੇ ਦੋ ਚੀਜ਼ਾਂ ਇਕੱਠੀਆਂ ਕਰਨੀਆਂ ਨੇ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਕਿਹੜਾ ਹੈ? ਹਰ ਕੋ ਨਾਮ ਜਪ, ਨਾਲ ਕੀ ਹੈ? ਨਿਰਮਲ ਕਰਮ। ਜਦੋਂ ਕਰਮਾਂ ਨਾਲ ਧਰਮ ਜੁੜੇਗਾ, ਉਹ ਕਰਮ ਨਿਰਮਲ ਹੋ ਜਾਏਗਾ। ਸੋ ਕੁਛ ਕਰ ਜਿੱਤ ਮੈਲ ਨਾ ਲੱਗੇ। ਜਦੋਂ ਕਰਮ ਨਾਲ ਗੁਰੂ ਦਾ ਬਖਸ਼ਿਆ ਹੋਇਆ ਅਗਵਾਈ ਰੂਪ ਧਰਮ ਜੁੜੇਗਾ, ਉਹ ਕਰਮ ਹੋ ਜਾਏਗਾ ਨਿਰਮਲ। ਤੇ ਜਦੋਂ ਸਿਮਰਨ ਕਰੇਗਾ, ਦੋ ਚੀਜ਼ਾਂ ਇਕੱਠੀਆਂ ਹੋਣਗੀਆਂ, ਸ੍ਰੇਸ਼ਟ ਧਰਮ ਬਣ ਜਾਏਗਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ
ਧਰਮ ਦਿਰੜੋ ਹਰ ਨਾਮ ਦਿਆਓ, ਧਰਮ ਦਿਰੜੋ ਹਰ ਨਾਮ ਦਿਆਓ, ਸਿਮਰਤ ਨਾਮ ਦਿਰੜਾਇਆ।
ਨਾਮ ਦਾ ਸਿਮਰਨ ਗੁਰੂ ਨੇ ਦ੍ਰਿੜ ਕਰਾ ਦਿੱਤਾ।
ਸਤਿਗੁਰ ਗੁਰ ਪੂਰਾ ਆਰਾਧੋ,
ਇਸ ਲਈ ਭਲਿਓ
ਸਤਿਗੁਰੂ ਪੂਰੇ ਗੁਰੂ ਦੀ ਆਰਾਧਨਾ ਕਰੋ, ਉਹਨੂੰ ਚਿੱਤ ਵਿੱਚ ਵਸਾ ਕੇ ਰੱਖੋ। ਆਪਣਾ ਜੀਵਨ ਦਾ ਕੋਈ ਕਦਮ ਉਹਦੇ ਦੁਆਲੇ ਤੋਂ ਦੂਰ ਨਾ ਜਾਇਓ, ਇਸੇ ਦਾ ਨਾਂ ਪਰਿਕਰਮਾ ਹੈ।
ਕਿਉਂਕਿ ਉਹਦੀ ਰਹਿਮਤ ਨਾਲ ਤਾਂ ਸਾਰੇ ਪਾਪ ਨਾਸ ਹੋਏ ਨੇ, ਉਹਦੀ ਰਹਿਮਤ ਨਾਲ ਤਾਂ ਤੇਰੇ ਕਰਮ ਧਰਮ ਬਣੇ ਨੇ,
ਉਹਦੀ ਰਹਿਮਤ ਨਾਲ ਹੀ ਤਾਂ ਅੰਦਰੋਂ ਕਲੇਸ਼ ਖਤਮ ਹੋਏ ਨੇ। ਕਹਿਣ ਲੱਗੇ ਇੱਕ ਖਿਆਲ ਕਰੀ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ।
ਜਿਹਨੇ ਤੇਰੇ ਕਿਲ ਵਿਖ ਪਾਪ ਤੈਨੂੰ ਰਹਿਣ ਸਹਿਣ ਦੇ ਕੇ, ਤੇਰੇ ਕਰਮਾਂ ਨੂੰ ਤਰਤੀਬ ਦੇ ਕੇ ਖਤਮ ਕਰ ਦਿੱਤੇ।
ਜਿਹਨੂੰ ਚੰਗਾ ਬੋਲਣਾ ਆ ਜਾਏ, ਜਿਹਨੂੰ ਚੰਗਾ ਰਹਿਣਾ ਆ ਜਾਏ, ਜਿਹਨੂੰ ਚੰਗਾ ਵਰਤਾਓ ਆ ਜਾਏ, ਭਾਵੇਂ ਉਹ ਭਗਤ ਹੋਵੇ ਰੱਬ ਦੇ ਰਾਹ 'ਤੇ ਤੁਰਨ ਵਾਲਾ, ਅਤੇ ਭਾਵੇਂ ਪਰਿਵਾਰਕ ਤੌਰ 'ਤੇ ਬੱਚੀ ਹੋਵੇ, ਉਸੇ ਦਾ ਜੀਵਨ ਸਫਲ ਹੋ ਜਾਂਦਾ, ਕਲੇਸ਼ ਖਤਮ ਹੋ ਜਾਂਦੇ।
ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ,
ਸਤਿਗੁਰ ਗੁਰ ਪੂਰਾ ਆਰਾਧੋ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾ। ਸਭ ਕਿਲ ਵਿਖ ਪਾਪ ਗਵਾ।
सहज आनंद हो बड़ू बहागी सहज आनंदी पहली अवस्था पहला पदार्थ बड़े भागा नाल संपूर्ण होया कहन लगे उनकी सहज आनंद दी इस पड़ाव दे इस सफर दी सफलता दी निशानी की सी पहली निशानी सी कि सिख नूं हरी दा नाम मिठा लगन लग पिया जदों करम गुरु दे हुक्म विच करेगा सब तो पहला इनू नाम मिठा मने लग बाणी भी आखे मीठे हर गुण गाओ जिंदू तू मीठे हर गुण गाओ सच्चे छेती रत्या मिले निथावें थाओ होर साध सब फीकया फीके हर के नाम बिन साध अवर साध चख सगले देखे मन हर रस सब ते मीठा जियो कह लगे ए अवस्था पहले पड़ाव च बनती है जिस दिन तू अपने जीवन दे कर्म गुरु दे दित्ते हुए उपदेश दे नाल सांझे कर लेना उस धर्म दे अनुकूल कर देना गुरु कहिंदे सब तो पहला जिहड़ी तैनू अवस्था मिलदी ओ ए कि तैनू नाम मिठा लगन लग पैंदा सहज आनंद हो वड़ू भागी मन हर हर मीठा लाया मन हर हर मीठा लाया जन कहे नानक लव पहली कह लगे ये है पहली परिक्रमा पहला पेड़ा मानो जीवन दे मंजल दा सहज अवस्था दा परम पद तक पहुंचन दा पहला पेड़ा गुरु कहन लगे जन कहे नानक लव पहली आरंभ काज रचाया मानो इस काज दा इस सफर दा आरंभ हो गया जन कहे नानक लव पहली आरंभ काज रचाया आरंभ काज रचाया हर पहली लीला हर पहली लीला हर पहली लीला परविरति कर्म दिरड़ाया परविरति कर्म दिरड़ाया बलराम जी हो हर पहले डीला हर पहले डीला हर पहले डीला हर पहले डीला कर्म तो शुरू किया ने ते ले जाना ने सहज विच सहज परम पद है इसलिए चौथड़ी लाम की है मन सहज भया दरम्यान दा सारा सफर सतगुरु ने समझाने इन सफर दे ज्ञान ने सानू परमार्थ दे परम पद तक भी पहुंचाना है वह राह भी दसना है ते परिवारक तौर ते सुखां दा समान भी देना है जे असी इन्हां ही गुणां नूं परिवारां विच शामिल कर लईए परिवार आनंद कारज हो जाणगे जे इन्हां ही साधना नूं इसे अगवाई नूं असी परमार्थ दी दुनिया विच
ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤਾਂ ਸਹਿਜ ਅਵਸਥਾ ਬਣ ਜਾਏਗੀ, ਜਿਹੜੀ ਮਿਲਾਪ ਦੀ ਅਵਸਥਾ ਹੈ। ਆਪਾਂ ਆਉਣ ਵਾਲੇ ਸਮੇਂ ਅੰਦਰ ਜਿਵੇਂ ਜਿਵੇਂ ਗੁਰੂ ਬਖਸ਼ੇਗਾ ਉਵੇਂ ਸਾਂਝੀ ਕਰਾਂਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।